ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ,
ਸਤਨਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ, ਜੀਨਾ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਵਿਆਪ, ਜੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਵਿਆਪ, ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਸਨਾ ਸੁਜੈ, ਇਹ ਜਤਨ ਕਟ ਕਲ ਕਾਲ ਰਹਾਉ, ਆਦ ਅੰਤ ਦਿਆਲ ਪੂਰਨ, ਜਿਸ ਬਿਨਾ ਨਹੀਂ ਕੋਏ, ਜਨਮ ਮਰਣ ਨਿਵਾਰ ਹਾਰ ਜਪ, ਸਿਮਰ ਸੁਆਮੀ ਸੋਏ, ਵੇਦ ਸਿਮਰਤ ਕਥੇ ਸਾਸਤ, ਭਗਤ ਕਰਹਿ ਵਿਚਾਰ, ਮੁਕਤ ਪਾਈਐ ਸਾਧ ਸੰਗਤ, ਬਿਨ ਸ ਜਾਏ ਅੰਧਾਰ, ਸ਼ਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ, ਤਾਨ ਬਾਣ ਦੀ ਬਾਣ ਸਾਚਾ, ਨਾਨਕ ਕੀ ਪ੍ਰਭ ਟੇਕ, ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ, ਤਾਨ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਹੇ ਪ੍ਰਾਣ ਨ नाथ गोविंद है, कृपा निधान जगत गुरु। हे संसार ताप हरणा, करुणा में सब दुख हरो। हे शरण जोग दयाल, दीनानाथ मया करो। शरीर स्वस्थ क्षीण समय, सिमरंत नानक राम दामोदर माधव। परम सन्मान आवर साहिब कमाल बारगाहे इनायत के मालक, तन तन गुरुदेव गुरु ग्रंथ साहिब जी दी अथा निवाजिश दा सदका साढ़े सारयां दे सिर ते मरामत मई रखे हथ दा सदका, जीवन दा अज दा दिन भी प्राप्त होया और इस नवे दिन दी जो नवे जन्म समान है शुरुआत करन दा बल भी सतगुरु जी ने नजरे इनायत करदियां इस ब्रह्मंड दे सब तो पावन अस्थान पवित्र अस्थान सचखंड श्री हरिमंदर साहब जी विखे तन तन नौवें गुरु नानक गुरु तेग बहादुर पातशाह जी का 394 साल प्रकाश दिहाड़ा मनाउंदिआं बल प्रदान कीता। सतगुरु जी की अगम्मी बाणी का गायन प्रेम रस विच श्री हरिमंदर साहब तो आप जिया ने सरवण किया। अज अमृत वेले प्राप्त होए श्री मुखवाक सदाए बारगाह दी पावन विचार राही मन गुरु चरणा नाल जुड़ सके, एकाग्रता अदब ते आनंद दी दात झोली च पै सके। इसलिए जितने माता प्राता हाजरीन हाजरी पर रहे हो, दोहां हत्थां नूं हिरदे दे सामने जोड़दिआं नेत्र बंद करके ऐसा गहराई तो महसूस करिए कि साडा सीस गुरु रामदास पातशाह जी दे चरण कमलां ते टिकिआ है ते साहिब जीआं ने मेहर भरिआ हथ साडे सिर ते रखिआ होया। गुरुदेव जी दे शब्द रूपी कदमां नूं गलवकड़ी करदिआं चरण चुमदिआं होया गुरु की मुबारक फतेह राही सांझ बनाइए। वाहेगुरु जी का खालसा वाहेगुरु जी की फतेह। अज दे ए महाबोल महिमा दे मालक तपत माहे ठाण वरतावण वाले सतगुरु तन तन गुरु अर्जन देव पातशाह जी दी मुबारक रसना तो प्राप्त होया, जिस दियां मरकजी पंक्तियां साहिब फरमान करदे ने, साधु संग भजहो गोपाल, आन संजम किस न सूझै ए जतन काट काल काल। मनुख दे जीवन नूं जे गौर नाल विचार के देखिए ते समय दा मनुख दे जीवन ते बड़ा वड्डा असर है, समय दा प्रभाव है। जैसे मैं अर्ज करा समा होवे सर्दियां दा मनुख दे शरीर नूं कंबदे होए देखिया जा सकदा, गर्मियां दा समा होवे ते मनुख दे शरीर चों पसीना तर बतर होंदा दिखाई पैंदा, और बहुत दफा सर्दी ते गर्मी दी मार नूं ना सहारदिया होया मनुख दा शरीर बिनस जांदा है, मौसम दी मार मनुख दा कातल बन जांदी है। जिस तरह समय दा असर साडे शरीर ते होंदा है, दरख्तां ते होंदा है, इमारतां ते होंदा है, वड़ियां वड़ियां कारआमद मशीनरियां ते होंदा है, उत्थे समय दा असर साडे मन ते भी आउंदा है, मन भी समय नूं कबूल करदा। अजोके समय दा जो नाम रख्या गया विद्वान पुरखां वल्लों कलयुग रख्या गया, इस समय हर हिरदा कला कलेश नाल भरिया होया दिखाई पैंदा है। ਭਾਵੇਂ ਮੈਂ ਅਰਜ਼ ਕਰਾਂ ਸਤਿਗੁਰੂ ਜੀ ਦਾ ਸਿਧਾਂਤ ਵਿਚਾਰਾਂ ਨਾਲ ਹੈ, ਜਦ ਵਿਚਾਰ ਬਦਲਦੇ ਨੇ ਤਾਂ ਯੁੱਗ ਬਦਲਦੇ ਨੇ। ਪਸ਼ੂਆਂ ਦੇ ਜੀਵਨ ਵਿੱਚ ਕੋਈ ਸਤਯੁੱਗ ਨਹੀਂ ਹੁੰਦਾ, ਕੋਈ ਦੁਆਪਰ ਤ੍ਰੇਤਾ, ਕੋਈ ਕਲਯੁੱਗ ਨਹੀਂ ਆਉਂਦਾ। ਪਸ਼ੂ ਪੰਛੀਆਂ ਦੇ ਜੀਵਨ ਵਿੱਚ ਕੋਈ ਯੁੱਗਾਂ ਦਾ ਬਦਲਾਅ ਨਹੀਂ ਹੁੰਦਾ, ਯੁੱਗ ਪਰਿਵਰਤਿਤ ਨਹੀਂ ਆਉਂਦੇ। ਯੁੱਗਾਂ ਦਾ ਬਦਲਣਾ ਮਨੁੱਖਾਂ ਦੀ ਜ਼ਿੰਦਗੀ 'ਚ ਹੁੰਦਾ ਹੈ, ਔਰ ਯੁੱਗ ਦਾ ਬਦਲਣਾ ਵਿਚਾਰਾਂ ਦਾ ਬਦਲਣਾ ਹੈ। ਮਹਾਰਾਜ ਨੇ ਆਪਣੀ ਬਾਣੀ 'ਚ ਵੀ ਇਹ ਬੋਲ ਆਖੇ ਨੇ, ਕਹਿੰਦੇ ਨੇ ਬਿਲਕੁਲ ਸਭ ਕੁਝ ਉਹੀ ਹੈ, ਸਹੀ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ। ਆਦ ਕਾਲ ਤੋਂ ਉਹੀ ਚੰਦਰਮਾ ਚੱਲਦਾ ਪਿਆ, ਉਹੀ ਸਿਤਾਰੇ ਗ੍ਰਹਿ ਨਕਸ਼ੱਤਰ ਤਾਰੇ ਸਿਆਰੇ, ਉਹੀ ਸੂਰਜ ਦਿਨੀਅਰ ਦਾ ਭਾਵ ਹੈ ਸੂਰਜ। ਸੋਈ ਦਿਨੀਅਰ ਤਪਤ ਰਹੇ, ਸਾ ਧਰਤੀ ਸਾ ਪਵਨ ਚੁਲਾਰੇ, ਜੁਗ ਜੀ ਖੇਲੇ ਥਾਨ ਕੈਸੇ। ਮਹਾਰਾਜ ਕਹਿੰਦੇ ਨੇ ਉਹੀ ਧਰਤੀ ਹੈ, ਉਹੀ ਪਵਨ ਚੱਲਦਾ ਪਿਆ, ਫਿਰ ਇਸਨੂੰ ਕਿਹੜੇ ਯੁੱਗ ਨਾਲ ਜੋੜੀਏ? ਸਿਧਾਂਤਕ ਤੌਰ 'ਤੇ ਸਤਿਗੁਰੂ ਜੀ ਯੁੱਗਾਂ ਨੂੰ ਨਹੀਂ ਮੰਨਦੇ, ਤਸਲੀਮ ਨਹੀਂ ਕਰਦੇ। ਯੁੱਗ ਦਾ ਬਦਲਣਾ ਕੀ ਹੈ? ਵਿਚਾਰਾਂ ਦਾ ਬਦਲਣਾ। ਇਸ ਮੌਕੇ ਜੋ ਸੰਸਾਰ 'ਤੇ ਵਿਚਾਰ ਚੱਲਦੇ ਪਏ ਨੇ, ਕਲਾ ਕਲੇਸ਼ ਨਾਲ ਜੀਵਨ ਭਰਿਆ ਹੋਇਆ, ਅਤੇ ਕਲਾ ਕਲੇਸ਼ ਹਰ ਵੇਲੇ ਕਰਨਾ, ਹਰ ਜਗ੍ਹਾ ਕਰਨਾ, ਹਰ ਇੱਕ ਨਾਲ ਕਲਾ ਕਲੇਸ਼ ਕਰਦੇ ਰਹਿਣਾ, ਅਗਰ ਇਸ ਤਰ੍ਹਾਂ ਦੀ ਮਨੁੱਖਾਂ ਦੀ ਜੀਵਨ ਚਰਿਆ ਹੋਵੇ, ਤਰਜ਼ੇ ਜ਼ਿੰਦਗੀ ਹੋਵੇ, ਤਾਂ ਫਿਰ ਐਸੇ ਸਮੇਂ ਨੂੰ ਕਲਯੁੱਗ ਦਾ ਸਮਾਂ ਆਖਦੇ ਨੇ। ਔਰ ਕਲਯੁੱਗ ਦਾ ਸਮਾਂ ਦੁੱਖ ਦਾ ਸਮਾਂ ਆਉਂਦਾ ਹੈ। ਜੈਸੇ ਘਰ ਵਿੱਚ ਬੜਾ ਸੋਹਣਾ ਮਾਹੌਲ ਹੋਵੇ, ਪਰਿਵਾਰ ਦੇ ਜੀ ਮਿਲ ਬੈਠ ਕੇ ਭੋਜਨ ਕਰ ਰਹੇ ਹੋਵਣ, ਹਾਸੇ ਠੱਠੇ ਦਾ ਮਾਹੌਲ ਹੋਵੇ, ਪਰ ਇੱਕ ਮੈਂਬਰ ਕਲਾ ਕਲੇਸ਼ ਖੜਾ ਕਰ ਲਵੇ, ਸਾਰਾ ਘਰ ਦੁੱਖ ਨਾਲ ਭਰ ਜਾਏਗਾ, ਮੁਸੀਬਤ ਨਾਲ ਭਰ ਜਾਏਗਾ, ਔਰ ਮਤ ਕੰਮ ਕਰਦੀ ਹੋਈ ਦਿਖਾਈ ਨਹੀਂ ਪਵੇਗੀ। ਤੋ ਕਲਾ ਕਲੇਸ਼ ਬੜਾ ਵੱਡਾ ਦੁੱਖ ਹੈ। ਮਹਾਰਾਜ ਨੇ ਬਾਣੀ 'ਚ ਇਸ ਨੂੰ ਇਹਨਾਂ ਬੋਲਾਂ ਰਾਹੀਂ ਆਖਿਆ, ਕਹਿੰਦੇ ਨੇ ਸਾਰਾ ਸੰਸਾਰ ਕਲਾ ਕਲੇਸ਼ ਵਿੱਚ ਗ੍ਰਸਿਆ ਹੋਇਆ, ਮਾਨਸਿਕ ਦੁੱਖ ਵਿੱਚ ਗ੍ਰਸਿਆ ਹੋਇਆ, ਇੱਕ ਤਰ੍ਹਾਂ ਨਾਲ ਇਹ ਮਨ ਪਾਗਲ ਦੀ ਤਰ੍ਹਾਂ ਵਿਵਹਾਰ ਕਰ ਰਿਹਾ, ਮਨੁੱਖ ਦਾ ਜੀਵਨ ਪਾਗਲਾਂ ਵਰਗਾ ਹੋ ਗਿਆ। ਬੜੇ ਮਹਾਂਬੋਲ ਸਤਿਗੁਰੂ ਜੀ ਨੇ ਆਪਣੀ ਬਾਣੀ 'ਚ ਆਖੇ ਨੇ, ਕਹਿੰਦੇ ਨੇ ਫਿਰ ਇਸ ਦਾ ਇਲਾਜ ਹੋਰ ਕੋਈ ਦਿਖਾਈ ਨਹੀਂ ਪੈਂਦਾ, ਆਨ ਸੰਜਮ ਕਿਛ ਨਾ ਸੂਝੈ। ਘਰ ਘਰ ਵਿੱਚ ਤੁਹਾਨੂੰ ਇਹੋ ਜਿਹਾ ਕਲਾ ਕਲੇਸ਼ ਦਾ ਮਾਹੌਲ ਮਿਲ ਜਾਏਗਾ, ਗਲੀ ਗਲੀ 'ਚ, ਬਾਜ਼ਾਰ ਬਾਜ਼ਾਰ 'ਚ ਮਿਲ ਜਾਏਗਾ। ਕ੍ਰੋਧ ਦਾ ਪ੍ਰਚੰਡ ਰੂਪ ਤੁਹਾਨੂੰ ਜਗ੍ਹਾ ਜਗ੍ਹਾ ਦਿਖਾਈ ਪੈ ਜਾਏਗਾ। ਹੋਰ ਕੋਈ ਤਰੀਕਾ ਨਹੀਂ ਹੈ, ਸੰਜਮ ਦਾ ਅਰਥ ਹੈ ਕੋਈ ਤਰੀਕਾ, ਕੋਈ ਨਿਯਮ, ਕੋਈ ਪੱਧਤੀ, ਜਿਸ ਨਾਲ ਕਲੀ ਕਾਲ ਦੇ ਦੁੱਖਾਂ ਨੂੰ ਕੱਟਿਆ ਜਾ ਸਕਦਾ ਹੋਵੇ। ਕੋਈ ਤਰੀਕਾ ਨਹੀਂ ਹੈ। ਬੜੇ ਮਹਾਂਬੋਲ, ਆਨ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਲ ਕਾਲ। ਇਸ ਕਲੀ ਕਾਲ ਦੇ ਦੁੱਖਾਂ ਨੂੰ ਕੱਟਣ ਦਾ ਇੱਕ ਯਤਨ ਹੈ, ਉਹ ਯਤਨ ਕੀ ਹੈ? ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫੁਰਮਾਨ ਕਰਦੇ ਨੇ, ਕਹਿੰਦੇ ਸਾਧੂ ਸੰਗ ਭਜੋ ਗੋਪਾਲ। ਗੁਰੂ ਦੀ ਸੰਗਤ ਵਿੱਚ ਰਹਿ ਕੇ, ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿ ਕੇ, ਪਰਮਾਤਮਾ ਦੇ ਨਾਮ ਦਾ ਜਪ ਕਰਨਾ, ਗੋਪਾਲ ਦਾ ਅਰਥ ਹੈ ਜਿਹੜਾ ਜਗਤ ਦੀ ਪਾਲਣਾ ਕਰਦਾ ਹੈ। ਮਹਾਰਾਜ ਨੇ ਵਾਰ ਵਾਰ ਇਹ ਬੋਲ ਬਾਣੀ ਵਿੱਚ ਆਖੇ ਨੇ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਿਕ ਤੁਮਰੇ ਤਾਰੇ। ਹੇ ਪ੍ਰਭੂ, ਅਸੀਂ ਬੱਚੇ ਹਾਂ ਅਤੇ ਤੇਰੇ ਨਾਮ ਦੇ, ਨਾਮ ਰੂਪੀ ਭੋਜਨ ਦੇ ਆਸਰੇ ਜੀਵਦੇ। ਸਾਡੇ ਜੀਵਨ ਦਾ ਹੋਰ ਕੋਈ ਆਸਰਾ ਨਹੀਂ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਸ ਨਾ ਸੂਝੈ, ਇਹ ਯਤਨ ਕਾਟ ਕਲ ਕਾਲ। ਅੱਜ ਮਹਾਰਾਜ ਜੀ ਦਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਮੁਬਾਰਕ 394 ਸਾਲਾ ਪ੍ਰਕਾਸ਼ ਦਿਹਾੜਾ ਸਾਰੇ ਸੰਸਾਰ 'ਤੇ ਮਨਾਇਆ ਜਾ ਰਿਹਾ। ਬਹੁਤ ਸਾਰੀਆਂ ਸੰਸਥਾਵਾਂ ਮਿਲ ਕੇ ਮਨਾ ਰਹੀਆਂ ਨੇ। ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬਾਨ ਜੀਆਂ ਦੀ ਪ੍ਰੇਰਨਾ ਦਾ ਸਦਕਾ, ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਬੜਾ ਖੂਬਸੂਰਤ ਨਗਰ ਕੀਰਤਨ ਸਜਾਇਆ ਗਿਆ। ਅੱਜ ਮਹਾਰਾਜ ਗੁਰੂ ਰਾਮਦਾਸ ਜੀਆਂ ਦੇ ਅਸਥਾਨ 'ਤੇ ਸੋਹਣੇ ਜਲੌ ਸਜਾਏ ਗਏ, ਆਪ ਜੀ ਨੇ ਦਰਸ਼ਨ ਕੀਤੇ ਹੋਣਗੇ। ਪਵਨ ਪਵਿੱਤਰ ਦਿਹਾੜਾ ਹੈ, ਉਹ ਬੜਾ ਭਾਗਾਂ ਵਾਲਾ ਦਿਨ ਸੀ ਜਿਸ ਦਿਨ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਹਾਨ ਬ੍ਰਹਮ ਗਿਆਨੀ ਆਤਮਾ ਧੰਨ ਧੰਨ ਮਾਤ ਨਾਨਕੀ ਜੀ ਦੇ ਪਾਵਨ ਕੁੱਖ ਤੋਂ ਇਸੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਇਹ ਨਾਲ ਹੀ ਗੁਰੂ ਅਸਥਾਨ ਹੈ, ਗੁਰੂ ਕੇ ਮਹਿਲ। ਜਦੋਂ ਇੱਥੇ ਆਉਂਦੇ ਹੋ ਨਾ ਤੇ ਦਰਬਾਰ ਸਾਹਿਬ ਲਈ 3-4 ਦਿਨ ਜ਼ਰੂਰ ਲੈ ਕੇ ਆਇਆ ਕਰੋ, ਇੱਕ ਦਿਨ ਵਿੱਚ ਗੱਲ ਬਣਦੀ ਨਹੀਂ। ਉਸ ਅਸਥਾਨ ਦੇ ਦਰਸ਼ਨ ਕਰਨੇ ਬੜੇ ਜ਼ਰੂਰੀ ਨੇ, ਗੁਰੂ ਕੇ ਮਹਿਲ ਜਿੱਥੇ ਮਹਾਰਾਜ ਦਾ ਆਗਮਨ ਹੋਇਆ। ਇਸ ਤਰ੍ਹਾਂ ਸੰਤੋਖ ਸਰ ਸਾਹਿਬ ਹੈ, ਰਾਮਸਰ ਸਾਹਿਬ ਹੈ, ਬਾਬਾ ਅਟਲ ਜੀ ਇਤਿਆਦਿਕ ਹੋਰ ਗੁਰੂ ਅਸਥਾਨ ਨੇ। ਮਹਾਨ ਪਵਿੱਤਰ ਸ਼ਹੀਦ ਬਾਬਾ ਦੀਪ ਸਿੰਘ ਜੀਆਂ ਦੇ ਅਸਥਾਨ ਨੇ। ਇਹਨਾਂ ਸਾਰਿਆਂ ਅਸਥਾਨਾਂ ਦਾ ਦੀਦਾਰ ਕਰੀਏ ਅਤੇ ਮਨ ਗੁਰੂ ਚਰਨਾਂ ਦੇ ਨੇੜੇ ਆਉਂਦਾ ਹੈ। ਥੋੜ੍ਹਾ ਵੱਡ ਸਮਾਂ ਕੱਢ ਕੇ ਮਹਾਰਾਜ ਦੇ ਚਰਨਾਂ ਦੀਆਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਿਆ ਕਰੋ। ਨਾਲ ਹੀ ਹੈ ਗੁਰਦੁਆਰਾ ਪਾਵਨ ਪਵਿੱਤਰ ਗੁਰੂ ਕੇ ਮਹਿਲ, ਜਿੱਥੇ ਸਤਿਗੁਰੂ ਜੀ ਦਾ ਨਿਵਾਸ ਸੀ। ਜਦ ਮਹਿਮਾ ਦੇ ਮਾਲਕ, ਮੇਰੀ ਪੀਰੀ ਦੇ ਮਾਲਕ, ਸੰਸਾਰ ਨੂੰ ਅਕਾਲ ਪੁਰਖੀ ਸੱਤਾ ਦਾ ਆਸਰਾ ਦੇਣ ਵਾਲੇ, ਸ੍ਰੀ ਅਕਾਲ ਤਖਤ ਸਾਹਿਬ ਨਾਲ ਜੋੜਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਖਬਰ ਪਹੁੰਚੀ ਕਿ ਤੁਹਾਡੇ ਘਰ ਵਿੱਚ ਪੁੱਤਰ ਰਤਨ ਨੇ ਜਨਮ ਲਿਆ। ਜਨਮ ਤਾਂ ਬਹੁਤ ਲੋਕ ਲੈਂਦੇ ਨੇ, ਕੀੜੇ ਮਕੌੜੇ ਵੀ ਜਨਮ ਲੈਂਦੇ ਨੇ, ਫਿਰ ਸਾਡੀ ਤਰ੍ਹਾਂ ਆਮ ਜੀਵਨ ਜੀ ਕੇ ਸੰਸਾਰ ਤੋਂ ਰੁਖਸਤ ਹੋ ਜਾਂਦੇ ਨੇ। ਪਰ ਐਸੇ ਮਹਾਂਪੁਰਖਾਂ ਦਾ ਜਨਮ ਦਿਨ ਵੀ ਸੰਸਾਰ ਮਨਾਉਂਦਾ ਹੈ ਜਿਨ੍ਹਾਂ ਦੇ ਜੀਵਨ 'ਚੋਂ ਜਗਤ ਨੂੰ ਬਰਕਤਾਂ ਪ੍ਰਾਪਤ ਹੋਈਆਂ, ਮੈਂ ਰਹਿਮਤਾਂ ਪ੍ਰਾਪਤ ਹੋਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਚੱਲਿਆ ਮਹਾਰਾਜ ਤੁਹਾਡੇ ਘਰ ਵਿੱਚ ਪੁੱਤਰ ਰਤਨ ਨੇ ਜਨਮ ਲਿਆ ਅਤੇ ਮੇਰੀ ਪੀਰੀ ਦੇ ਮਾਲਕ ਬਾਜ਼ਾਂ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਘਰ ਵਿੱਚ ਪਹੁੰਚੇ ਔਰ ਐਸੀ ਮਹਾਨ ਘਟਨਾ ਵਾਪਰੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਸ ਪਾਵਨ ਕੋਠੜੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ ਉਸਦੀ ਦੇਵੜੀ ਸਰਦਲ ਦੀ ਖਾਕ ਆਪਣੇ ਮਸਤਕ 'ਤੇ ਲਾਈ ਅਤੇ ਸਜਦਾ ਕੀਤਾ। ਮਾਤ ਨਾਨਕੀ ਜੀਆਂ ਨੇ ਵੀ ਸਜਦੇ ਵਿੱਚ ਗਰੀਵਾ ਨਿਵਾਉਂਦਿਆਂ ਹੋਇਆਂ ਆਖਿਆ ਸਵਾਮੀ ਜੀ ਇਹ ਕੀ ਪਏ ਕਰਦੇ ਹੋ? ਸਾਹਿਬ ਕਹਿਣ ਲੱਗੇ ਪਰਮੇਸ਼ਰ ਕੀਏ ਤੇਰੀ ਕੁੱਖ ਨੂੰ ਪਰਮਾਤਮਾ ਨੇ ਭਾਗ ਲਾਇਆ ਹੈ, ਇਹ ਐਸਾ ਮਹਾਂਪੁਰਖ ਆਇਆ ਹੈ, ਇਹਦੇ ਵਰਗਾ ਤਿਆਗੀ ਅਤੇ ਬੈਰਾਗੀ ਸੰਸਾਰ 'ਤੇ ਅੱਜ ਤੱਕ ਨਹੀਂ ਆਇਆ, ਅਸੀਂ ਇਹਨਾਂ ਦਾ ਨਾਮ ਹੀ ਤਿਆਗ ਵਾਂਗ ਰੱਖਦੇ ਹਾਂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਪਹਿਲਾ ਜਗਤ ਦੇ ਮਾਲਕ ਇਸ ਬਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਰੱਖਿਆ ਉਹ ਸਾਰੇ ਸੱਜਣ ਜਾਣਦੇ ਨੇ, ਉਹ ਤਿਆਗ ਮਲ ਨਾਮ ਹੈ, ਭਾਵ ਤਿਆਗ ਦਾ ਪਹਿਲਵਾਨ, ਜਿਸ ਵਰਗਾ ਤਿਆਗ ਹੋਰ ਕੋਈ ਨਹੀਂ ਕਰ ਸਕਦਾ। ਮਲ ਦਾ ਅਰਥ ਪਹਿਲਵਾਨ ਆਉਂਦਾ, ਜਿਹੜਾ ਅਖਾੜੇ ਵਿੱਚ ਪਹਿਲੇ ਨੰਬਰ 'ਤੇ ਆ ਜਾਏ ਉਸਨੂੰ ਪਹਿਲਵਾਨ ਕਹਿੰਦੇ ਨੇ। ਬੜੇ ਬੜੇ ਚਿੱਪੀਆਂ ਵਾਲੇ, ਬੈਰਾਗਣਾਂ ਵਾਲੇ, ਭਸਮਾਂ ਲਗਾਉਣ ਵਾਲੇ ਤਿਆਗੀ ਅਤੇ ਬੈਰਾਗੀ ਸੰਸਾਰ ਦੇ ਇਕੱਠੇ ਕਰੀਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਦੇ ਕਦਮਾਂ ਦੀ ਖਾਕ ਵੀ ਨਹੀਂ ਬਣਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਦਮਾਂ ਦੀ ਖਾਕ ਵੀ ਨਹੀਂ ਬਣਦੇ, ਉਹਨਾਂ ਵਰਗਾ ਤਿਆਗ ਮਲ ਹੋਰ ਕੋਈ ਦਿਖਾਈ ਨਹੀਂ ਪੈਂਦਾ। ਅਗੰਮੀ ਮਸਤਕ ਸੀ ਮਹਾਰਾਜ ਦਾ, ਲਟ ਲਟ ਕਰਦਾ ਆਇਆ ਪਵਨ ਮਸਤਕ 'ਤੇ ਕੋਈ ਅਗੰਮੀ ਨੂਰ ਝਲਕਦਾ ਪਿਆ ਸੀ, ਔਰ ਦੇਖਣ ਵਾਲਾ ਇਸ ਮੋਹਣੀ ਸੂਰਤ ਨੂੰ ਦੇਖ ਕੇ ਮਨ ਨੂੰ ਠੱਗਿਆ ਹੀ ਜਾਂਦਾ ਸੀ, ਔਰ ਮਨ ਕਰਦਾ ਸੀ ਦੇਖਦੇ ਹੀ ਰਹੀਏ, ਆਪਣੀਆਂ ਨਜ਼ਰਾਂ ਹਟਣ ਨਾ, ਇਸ ਤਰ੍ਹਾਂ ਦਾ ਮਨਮੋਹਕ ਮਸਤਕ ਅਤੇ ਬਾਕੀ ਨਕਸ਼ੋ ਨਿਗਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਹਾਲੇ ਛੋਟੀ ਅਵਸਥਾ ਸੀ ਸਰੀਰ ਦੀ, ਪਰ ਲੱਗਦੇ ਜਵਾਨਾਂ ਦੀ ਤਰ੍ਹਾਂ ਸਨ। ਬੜੀ ਵੱਡੀ ਡੀਲ ਡੋਲ ਦੇ ਮਾਲਕ, ਦੋ ਗੁਰੂ ਜਾਮਿਆਂ ਦੇ ਡੀਲ ਡੋਲ ਵੱਡੇ ਨੇ, ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਤੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਬਾਕੀ ਦੇ ਗੁਰੂ ਜਾਮਿਆਂ ਦੇ ਜਿਹੜੇ ਸਰੀਰਕ ਦਰਸ਼ਨ ਨੇ ਉਹ ਦਰਮਿਆਨੇ। ਬਹੁਤ ਵੱਡੀ ਭਾਰੀ ਡੀਲ ਡੋਲ ਵਾਲੇ ਨਹੀਂ, ਇਹ ਦੋ ਗੁਰੂ ਜਾਮੇ ਨੇ, ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਤੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਸਾਡੇ ਇਤਿਹਾਸ ਵਿੱਚ ਇਹ ਬੋਲ ਦਰਜ ਨੇ। ਗੁਰੂ ਤੇਗ ਬਹਾਦਰ ਜੀ ਦੀ ਡੀਲ ਡੋਲ ਦੇ ਬਾਰੇ ਜ਼ਿਕਰ ਕਰਦਿਆਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰਪਿੱਤ ਸਮ ਦੀਰਘ ਡੀਲੰ। ਵੱਡੇ ਭਾਰੇ ਉੱਚੇ ਲੰਮੇ ਜੁੱਸੇ ਦੇ ਮਾਲਕ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਤਿਆਗ ਇਤਨਾ ਜ਼ਿਆਦਾ ਹੈ, ਉਹਨਾਂ ਦੇ ਜੀਵਨ ਦੀ ਇਹ ਪਹਿਲੀ ਸਾਖੀ ਹੈ, ਪਹਿਲੀ ਕਥਾ ਹੈ। ਘਰ ਵਿੱਚ ਕੋਈ ਖੁਸ਼ੀ ਦਾ ਸਮਾਗਮ ਸੀ, ਬੜੇ ਸੋਹਣੇ ਬਸਤਰ ਮਾਤ ਜੀਆਂ ਨੇ ਗਲ ਪਹਿਨਾਏ, ਸੀਸ 'ਤੇ ਸੋਹਣੀ ਛੋਟੀ ਜਿਹੀ ਕਲਗੀ ਲਗਾਈ, ਔਰ ਆਖਿਆ ਲਓ ਗੁਰੂ ਪਿਤਾ ਦੀ ਗੋਦ ਵਿੱਚ ਬੈਠਣਾ ਹੈ ਅਤੇ ਬਸਤਰ ਵੀ ਸੋਹਣੇ ਹੋਣੇ ਚਾਹੀਦੇ। ਬੜਾ ਕੀਮਤੀ ਜਾਮਾ ਗਲ ਪਹਿਨਾਇਆ, ਪਰ ਥੋੜ੍ਹੀ ਦੇਰ ਬਾਅਦ ਸ਼੍ਰੀ ਮਾਤ ਨਾਨਕੀ ਜੀ ਕੀ ਦੇਖਦੇ ਨੇ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗਲ ਵਿੱਚ ਉਹ ਜਾਮਾ ਹੈ ਨਹੀਂ ਹੈ ਜੋ ਕੀਮਤੀ ਜਾਮਾ ਪਹਿਨਾਇਆ ਸੀ। ਮਾਤ ਜੀ ਗਲ ਨਾਲ ਲਾ ਕੇ ਕਹਿਣ ਲੱਗੇ, ਲਾਲ ਜੀ ਜਾਮਾ ਕਿੱਥੇ ਕੀਤਾ ਹੈ, ਕਿੱਥੇ ਰੱਖਿਆ ਹੈ, ਕਿਉਂ ਉਤਾਰਿਆ ਹੈ? ਆਖਣ ਲੱਗੇ ਮਾਤ ਜੀ ਉਤਾਰਿਆ ਨਹੀਂ ਹੈ, ਬਾਹਰ ਇੱਕ ਬੱਚਾ ਮੈਨੂੰ ਨੰਗਾ ਦਿਖਾਈ ਪਿਆ। ਇੱਕ ਬੱਚਾ ਆਇਆ ਕੋਈ ਗਰੀਬ ਪਰਿਵਾਰ ਦਾ, ਨੰਗਾ ਦਿਖਾਈ ਪਿਆ ਹੈ, ਉਹ ਮੇਰੇ ਚੋਲੇ ਵੱਲ ਦੇਖਦਾ ਪਿਆ ਸੀ। ਅਤੇ ਸ਼੍ਰੀ ਮਾਤ ਜੀ ਉਹ ਅਸਾਂ ਕਿਹਾ ਸਾਨੂੰ ਤਾਂ ਤੁਸੀਂ ਹੋਰ ਪਹਿਨਾ ਦਿਓਗੇ, ਅਸੀਂ ਆਪਣਾ ਚੋਲਾ ਲਾ ਕੇ ਉਸਨੂੰ ਦੇ ਆਏ। ਇੱਕ ਦਫ਼ਾ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਇਹ ਪਹਿਲੀ ਸਾਖੀ ਹੈ ਮਹਾਰਾਜ ਦੇ ਜੀਵਨ ਦੀ, ਮਹਾਨ ਕਰਾਮਾਤੀ ਸਾਖੀ ਹੈ। ਆਪਣਾ ਜਾਮਾ ਉਤਾਰ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਲੋੜਵੰਦ ਬੱਚੇ ਦੇ ਗਲ ਪਹਿਨਾ ਦਿੱਤਾ, ਆਖਿਆ ਸਾਨੂੰ ਹੋਰ ਮਿਲ ਜਾਏਗਾ, ਤੁਸੀਂ ਇਹ ਲੈ ਲਵੋ। ਅਤੇ ਮੈਂ ਅਰਜ਼ ਕਰਾਂ ਆਖਰੀ ਸਾਖੀ ਵੀ ਤੁਸੀਂ ਜਾਣਦੇ ਹੋ। ਪਹਿਲਾਂ ਉਹਨਾਂ ਨੇ ਸਰੀਰਕ ਜਾਮਾ ਬਸਤਰ ਉਤਾਰ ਕੇ ਕਿਸੇ ਨੂੰ ਪਹਿਨਾਏ ਨੇ, ਅਤੇ ਫਿਰ ਚਾਂਦਨੀ ਚੌਕ ਵਿੱਚ ਆਪਣਾ ਸੀਸ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੰਦਰਾਂ ਦੇ ਸੀਸ ਬਚਾ ਲਏ, ਧਰਮ ਅਸਥਾਨਾਂ ਦੇ ਸੀਸ ਬਚਾ ਲਏ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋ ਬਡੋ ਕਲੂ ਮੈਂ ਸਾਕਾ, ਸਦਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਫਿਰ ਮਹਾਰਾਜ ਜੀ ਨੇ ਜਦ ਇਹ ਕਰਤਾਰਪੁਰ ਦੇ ਵਿੱਚ ਜੰਗ ਹੋਇਆ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਛੋਟੀ ਉਮਰ ਵਿੱਚ ਜੰਗ ਦੇ ਜੌਹਰ ਦਿਖਾਏ, ਗੁਰੂ ਹਰਗੋਬਿੰਦ ਸਾਹਿਬ ਨੇ ਗਲ ਨਾਲ ਲਾ ਲਿਆ, ਆਖਿਆ ਨਿਰਾ ਤਿਆਗ ਮਾਲੀ ਨਹੀਂ ਹੈ, ਇਹ ਤੇਗ ਬਹਾਦਰ ਵੀ ਹੈਗਾ। ਜੈਕਾਰਾ ਬੁਲਾਉਣਾ ਹੋਵੇ ਨਾ, ਥੋੜ੍ਹਾ ਉੱਚੀ ਬੁਲਾਇਆ ਕਰੋ, ਤਾਂ ਕਿ ਸਾਰੀ ਦੁਨੀਆ 'ਚ ਤੁਹਾਡੀ ਇਹ ਆਵਾਜ਼ ਜਿਹੜੀ ਹੈ ਨਾ ਪਹੁੰਚ ਸਕੇ। ਹੌਲੀ ਜਿਹੀ ਜੈਕਾਰਾ ਬੁਲਾਉਂਦੇ ਹੋ ਅਤੇ ਸਿਰਫ ਮੇਰੇ ਹੀ ਕੰਨਾਂ ਤੱਕ ਪਹੁੰਚਦਾ। ਇੱਕ ਵਾਰੀ ਗੱਜ ਕੇ ਬੁਲਾਓ, ਸਤਿ ਸ੍ਰੀ ਅਕਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਲ ਨਾਲ ਲਾ ਲਿਆ ਅਤੇ ਆਖਣ ਲੱਗੇ, ਇਹ ਨਾਨਕੀ ਨਾਨਕੀ ਜੀ, ਇਹ ਤਿਆਗ ਮਾਲੀ ਨਹੀਂ ਹੈ, ਇਹ ਤੇਗ ਬਹਾਦਰ ਵੀ ਹੈਗੇ ਨੇ। ਅਤੇ ਨਾਲੇ ਕਹਿਣ ਲੱਗੇ, ਤੇਗ ਬਹਾਦਰ ਉਸ ਨੂੰ ਹੀ ਨਹੀਂ ਆਖਿਆ ਜਾ ਸਕਦਾ ਜੋ ਬਹਾਦਰੀ ਨਾਲ ਤੇਗ ਚਲਾ ਸਕਦਾ ਹੋਵੇ, ਬਲਕਿ ਤੇਗ ਬਹਾਦਰ ਉਸ ਨੂੰ ਆਖਿਆ ਜਾਂਦਾ ਹੈ ਜੋ ਹੱਸਦਾ ਹੱਸਦਾ ਸੀਸ ਤੇਗ 'ਤੇ ਵੀ ਧਰ ਦੇਵੇ। ਔਰ ਉਹ ਮਹਾਨ ਪਵਿੱਤਰ ਵਿਭੂਤੀ, ਮਹਾਨ ਪਵਿੱਤਰ ਆਤਮਾ, ਗੁਰੂ ਨਾਨਕ ਦਾ ਨੌਵਾਂ ਜਾਮਾ, ਜਿਨ੍ਹਾਂ ਦੇ ਬੋਲ ਨੇ, ਪੈ ਕਾਹੂ ਕੋ ਦੇਤ ਨਾ, ਨਾ ਪੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਣ। ਗੁਰੂ ਕੇ ਸਿੱਖ ਤਾਂ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਹੀ ਰਹੇ ਨੇ। ਜਿਹੜੇ ਸਿਆਣੇ ਹਿੰਦੂ ਵੀਰ ਨੇ ਨਾ, ਜਿਹੜੇ ਇਤਿਹਾਸ ਨੂੰ ਸਮਝਦੇ ਨੇ, ਭਾਵ ਨੂੰ ਸਮਝਦੇ ਨੇ, ਉਹ ਵੀ ਕਈ ਪਰਿਵਾਰ ਐਸੇ ਨੇ ਜਿਹੜੇ ਅੱਜ ਦੇ ਦਿਨ ਉਚੇਚਾ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਆਉਂਦੇ ਨੇ, ਗੁਰੂ ਕੇ ਮਹਿਲ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਔਰ ਕਹਿੰਦੇ ਨੇ ਇਹ ਉਹ ਮਹਾਨ ਵਿਭੂਤੀ ਹੈ ਜਿਸ ਕਰਕੇ ਅਸੀਂ ਸੰਸਾਰ 'ਤੇ ਜ਼ਿੰਦਾ ਹਾਂ। ਉਹ ਆਪਣੇ ਘਰਾਂ ਵਿੱਚ ਅਖੰਡ ਪਾਠ ਰਖਵਾਉਂਦੇ ਨੇ, ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਪ੍ਰੇਮ ਨਾਲ ਮਨਾਉਂਦੇ ਨੇ। ਇਹ ਕੁਝ ਅਰਸਾ ਪਹਿਲੇ ਗਾਹੇ ਬਗਾਹੇ ਇਹ ਵਿਚਾਰ ਮੈਂ ਵੱਖ ਵੱਖ TV ਚੈਨਲਾਂ ਰਾਹੀਂ ਸਮਾਗਮਾਂ ਵਿੱਚ ਸੰਗਤਾਂ ਦੇ ਨਜ਼ਰ ਕਰਦਾ ਰਹਿੰਦਾ ਹਾਂ। ਮਹਾਰਾਣੀ ਐਲਿਜ਼ਾਬੈਥ ਨੇ ਇੱਕ ਪੰਡਿਤ ਨਹਿਰੂ ਦੇ ਨਾਮ 'ਤੇ ਸੈਂਟਰਲ ਲੰਡਨ ਵਿੱਚ ਮਿਊਜ਼ੀਅਮ ਬਣਾਇਆ, ਸੰਗ੍ਰਹਿਾਲਿਆ ਬਣਾਇਆ ਹੈ, ਭਾਰਤ ਨਾਲ ਸੰਬੰਧਿਤ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ। ਕੁਝ ਮਹਾਂਪੁਰਖਾਂ ਦੇ ਚਿੱਤਰ ਵੀ ਨੇ, ਹਜ਼ਰਤ ਈਸਾ ਦਾ ਵੀ ਚਿੱਤਰ ਮੌਜੂਦ ਹੈ, ਪਰ ਸਭ ਤੋਂ ਉੱਚੀ ਜਗ੍ਹਾ ਸੋਹਣਾ ਇੱਕ ਚਿੱਤਰ ਉਹਨਾਂ ਨੇ ਰੱਖਿਆ। ਇਨੋਗਰੇਸ਼ਨ ਹੋਇਆ, ਪਰਦਾ ਉਠਾਈ ਦੀ ਰਸਮ ਹੋਈ, ਅਤੇ ਦੇਖਿਆ ਸਭ ਤੋਂ ਉੱਚੀ ਜਗ੍ਹਾ ਚਿੱਤਰ ਨਾ ਹੋਰ ਕਿਸੇ ਮਹਾਂਪੁਰਖ ਦਾ ਹੈ, ਨਾ ਕਿਸੇ ਅਵਤਾਰ ਦਾ ਹੈ, ਨਾ ਹਜ਼ਰਤ ਈਸਾ ਦਾ ਹੈ। ਸਭ ਤੋਂ ਉੱਚੀ ਜਗ੍ਹਾ ਚਿੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ। ਨਾਮਾ ਨਿਗਾਰਾਂ ਨੇ, ਅਖਬਾਰ ਨਵੀਸਾਂ ਨੇ ਪੁੱਛਿਆ ਬਈ ਮਹਾਰਾਣੀ ਸਾਹਿਬ ਆਏ ਤਾਂ ਕੋਈ ਸਿੱਖ ਬਜ਼ੁਰਗ ਲੱਗਦੇ ਹਨ, ਨਾਮ ਇਹਨਾਂ ਦਾ ਗੁਰੂ ਤੇਗ ਬਹਾਦਰ ਹੈ, ਇਹਨਾਂ ਦਾ ਚਿੱਤਰ ਸਭ ਨਾਲੋਂ ਉੱਚੀ ਜਗ੍ਹਾ ਕਿਉਂ ਲਗਾਇਆ ਹੈ? ਮਹਾਰਾਣੀ ਐਲਿਜ਼ਾਬੇਥ ਕਹਿਣ ਲੱਗੇ, ਇਸ ਕਰਕੇ ਸਭ ਤੋਂ ਉੱਚੀ ਜਗ੍ਹਾ ਚਿੱਤਰ ਲਗਾਇਆ ਹੈ, ਬਾਕੀ ਸਾਰੀ ਦੁਨੀਆ 'ਤੇ ਹੀ ਸ਼ਹੀਦ ਹੋਏ। ਸੌਖਾ ਕੋਈ ਵੀ ਮਤ ਆਪਣੀ ਬੁਲੰਦੀਆਂ ਤੱਕ ਨਹੀਂ ਪਹੁੰਚਿਆ। ਤੁਸੀਂ ਯਹੂਦੀਆਂ ਨੂੰ ਦੇਖ ਲਓ, ਕਿਤਨੀ ਕਤਲੋ ਗਾਰਤ ਹੋਈ, ਇਸਲਾਮ ਦੇ ਨਾਲ ਕਿਤਨਾ ਵੱਡਾ, ਮੈਂ ਅਰਜ਼ ਕਰਾਂ, ਜ਼ੁਲਮ ਸਹਿੰਦੇ ਹੋਏ ਇਸਲਾਮ ਨੂੰ ਦੇਖਿਆ ਹੈ। ਕਰਬਲਾ ਦੇ ਮੈਦਾਨ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਨਿਵਾਸੀਆਂ ਨੂੰ ਤੜਪਾ ਤੜਪਾ ਕੇ ਮਾਰਿਆ। ਛੋਟੀਆਂ ਕੌਮਾਂ 'ਤੇ ਜ਼ੁਲਮ ਹੁੰਦੇ ਆਏ ਨੇ। ਸਨਾਤਨ ਮਤ, ਹਿੰਦੂ ਮਤ ਨਾਲ ਕਿਹੜਾ ਘੱਟ ਜ਼ੁਲਮ ਹੋਇਆ, ਸਾਡੇ ਨਾਲ ਵੀ ਹੋਇਆ, ਬਾਕੀਆਂ ਨਾਲ ਵੀ ਹੁੰਦੇ ਨੇ। ਇਸ ਤਰ੍ਹਾਂ ਕੌਮਾਂ ਦੇ ਸ਼ਹੀਦ ਵੀ ਹੁੰਦੇ ਨੇ। ਐਲਿਜ਼ਾਬੇਥ ਕਹਿਣ ਲੱਗੇ ਕਿ ਬਾਕੀ ਦੇ ਸ਼ਹੀਦ ਕੋਈ ਆਪਣੇ ਦੇਸ਼ ਲਈ ਹੋਇਆ ਹੈ, ਮੁਬਾਰਕ ਹੈ, ਕੋਈ ਆਪਣੇ ਮਜ਼ਹਬ ਲਈ ਹੋਇਆ, ਮੁਬਾਰਕ ਹੈ, ਪਰ ਦੁਨੀਆ ਦੇ ਇਹ ਪਹਿਲੇ ਅਤੇ ਆਖਰੀ ਮਹਾਂਪੁਰਖ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦੀ ਸ਼ਹਾਦਤ ਮਾਨਵਤਾ ਲਈ ਹੋਈ, ਜਿਨ੍ਹਾਂ ਦੀ ਸ਼ਹਾਦਤ ਆਪਣੇ ਧਰਮ ਲਈ ਨਹੀਂ ਬਲਕਿ ਦੂਜੇ ਧਰਮ ਨੂੰ ਬਚਾਉਣ ਲਈ ਇਹਨਾਂ ਨੇ ਆਪਣੇ ਪ੍ਰਾਣ ਆਪਣੇ ਗੁਰਸਿੱਖਾਂ ਸਮੇਤ ਭੇਟਾ ਕੀਤੇ ਨੇ। ਇਸ ਲਈ ਵੱਡੇ ਵੱਡੇ ਪੂਜਨੀਕ ਮਹਾਂਪੁਰਖ ਸੰਸਾਰ 'ਤੇ ਮੌਜੂਦ ਨੇ, ਪਰ ਗੁਰੂ ਤੇਗ ਬਹਾਦਰ ਵਰਗਾ ਹੋਰ ਕੋਈ ਨਹੀਂ ਹੈਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਹੋਰ ਕੋਈ ਦਿਖਾਈ ਨਹੀਂ ਪੈਂਦਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਤੋਂ ਪੁੱਛੀਏ, ਮਹਾਰਾਜ ਸਦੀਵੀ ਸੁੱਖ ਕਿਵੇਂ ਪ੍ਰਾਪਤ ਹੁੰਦਾ ਹੈ? ਤਾਂ ਮਹਾਰਾਜ ਫੁਰਮਾਨ ਕਰਦੇ ਨੇ ਮੁਸਕਰਾਉਂਦੇ ਹੋਏ, ਕਹਿੰਦੇ ਨੇ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ। ਪਰਮਾਤਮਾ ਦੇ ਨਾਮ ਦੀ ਸ਼ਰਨ ਲੈ, ਉਹ ਸਾਰੇ ਦੁੱਖਾਂ ਦਾ ਨਾਸ਼ ਕਰ ਦਿੰਦਾ। ਗੁਰੂ ਦੀ ਸੰਗਤ ਵਿੱਚ ਰਹਿ ਕੇ, ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਰਹਿ ਕੇ, ਗੁਰੂ ਦੇ ਪ੍ਰੇਮ ਨਾਲ ਜੁੜ, ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਸ਼ਨ ਸੁਜੈ, ਇਹ ਜਤਨ ਕਾਟ ਕਲ ਕਾਲ। ਇਸ ਨੂੰ ਜੀਵਨ ਦਾ ਅੰਗ ਬਣਾਉਣਾ ਹੈ। ਗੁਰਮੁਖਾਂ ਦੀ ਸੰਗਤ ਮਿਲੇ, ਸਵੇਰੇ ਉੱਠ ਕੇ ਗੁਰਦੁਆਰੇ ਆਉਣਾ। ਕੋਈ ਹਿੰਦੂ ਵੀਰ ਹੈ, ਮੰਦਰ ਚਲਾ ਜਾਏ, ਉੱਥੇ ਭਜਨ ਕੀਰਤਨ ਚੱਲਦਾ ਹੀ ਰਹਿੰਦਾ ਹੈ, ਰਾਮ ਰਾਮ ਦੀ ਧੁਨ ਚੱਲਦੀ ਰਹਿੰਦੀ ਹੈ। ਕੋਈ ਮੁਸਲਿਮ ਹੈ, ਉਹ ਆਪਣੀ ਮਸਜਿਦ ਵਿੱਚ ਜਾਵੇ। ਸਿੱਖ ਹੈ, ਗੁਰੂ ਚਰਨਾਂ ਵਿੱਚ ਆਵੇ, ਰਾਮ ਰਾਮ ਅੱਲਾਹੂ ਅੱਲਾਹੂ, ਸਾਰੇ ਨਾਮ ਪਵਿੱਤਰ ਨੇ। ਸਤਿਗੁਰੂ ਨੇ ਸਾਨੂੰ ਵਾਹਿਗੁਰੂ ਮੰਤਰ ਦਿੱਤਾ, ਅਸੀਂ ਵਾਹਿਗੁਰੂ ਮੰਤਰ ਦਾ ਜਪ ਕਰਨਾ ਹੈ। ਇੱਕ ਗੁਜ਼ਾਰਿਸ਼ ਹੋਰ ਕਰਨਾ ਚਾਹੁੰਦਾ ਹਾਂ, ਜਿਹੜਾ ਸਿੱਖ ਬਾਕੀ ਸਾਰੇ ਸ਼ੁਭ ਕਰਮ ਕਰਦਾ ਪਰ ਵਾਹਿਗੁਰੂ ਮੰਤਰ ਦਾ ਜਾਪ ਨਹੀਂ ਕਰਦਾ, ਉਸਦੇ ਸ਼ੁਭ ਕਰਮਾਂ ਨੂੰ ਫਲ ਨਹੀਂ ਲੱਗਦਾ, ਉਹ ਸ਼ੁਭ ਕਰਮ ਫਲੀਭੂਤ ਨਹੀਂ ਹੁੰਦੇ। ਤਾਂ ਹੀ ਹੁੰਦੇ ਨੇ, ਜੈਸੇ ਕੋਈ ਬੂਟਾ ਹੱਥ ਵਿੱਚ ਪਕੜ ਲਈਏ, ਕੋਈ ਬੀਜ ਥੋੜ੍ਹੀ ਉੱਗਦਾ, ਹਵਾ ਵਿੱਚ ਲਟਕਾਉਣ ਨਾਲ ਵੀ ਨਹੀਂ ਉੱਗਦਾ, ਜਦ ਵੀ ਉਹ ਅੰਕੁਰਿਤ ਹੁੰਦਾ ਹੈ, ਉਹ ਸਪਰਾਊਟ ਹੁੰਦਾ ਹੈ, ਤਾਂ ਉਸ ਨੂੰ ਧਰਤੀ ਵਿੱਚ ਹੀ ਰੱਖਣਾ ਪੈਂਦਾ, ਧਰਤੀ ਵਿੱਚ ਹੀ ਦਰਖਤ ਬਣਦਾ ਹੈ। ਗੁਰਸਿੱਖ ਦੇ ਜੀਵਨ ਦੀ ਬਰਕਤਾਂ ਦੀ ਜਿਹੜੀ ਧਰਤੀ ਹੈ ਨਾ, ਉਹ ਸਾਧ ਸੰਗਤ ਵਾਹਿਗੁਰੂ ਮੰਤਰ ਦਾ ਜਾਪ ਹੈਗਾ ਹੈ। ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਹਿਣਾ ਅਤੇ ਧਿਆਨ ਨਾਲ ਸਰਵਣ ਕਰਨਾ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਹੋਰ ਕੋਈ ਤਰੀਕਾ ਨਹੀਂ ਹੈ ਕਲੀ ਕਾਲ ਦੇ ਭਿਆਨਕ ਦੁੱਖਾਂ ਤੋਂ ਬਚਣ ਦਾ। ਬਸ ਇੱਕੋ ਹੀ ਤਰੀਕਾ ਹੈ, ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਸਨ ਸੁਜੈ, ਇਹ ਯਤਨ ਕਾਟ ਕਲ ਕਾਲ। ਗੁਰਸਿੱਖ ਵੀ ਗੁਰੂ ਤੇਗ ਬਹਾਦਰ ਜੀ ਨੂੰ ਬੜਾ ਪਿਆਰ ਕਰਦੇ, ਬੜਾ ਸਤਿਕਾਰ ਕਰਦੇ ਨੇ। ਇੱਕ ਇੱਧਰ ਸਾਸਾਰਾਮ ਵਿੱਚ ਗੁਰਮੁਖ ਪਿਆਰੇ ਹੋਏ, ਜਿਹੜੇ ਮਹਾਰਾਜ ਦੇ ਘਰ ਮਸਨੱਦੀ ਸਨ, ਇਹਨਾਂ ਦਾ ਨਾਮ ਹੈ ਚਾਚਾ ਫੱਗੂ। ਬਜ਼ੁਰਗ ਸੀ, ਵੱਡੀ ਉਮਰ ਦਾ ਸੀ, ਫੱਗੂ ਇਹਨਾਂ ਦਾ ਨਾਮ ਸੀ। ਅਤੇ ਸਾਰੇ ਸਾਸਾਰਾਮ ਗਿਰਦੋ ਨਵਾ ਦੇ ਲੋਕ ਇਹਨਾਂ ਨੂੰ ਚਾਚਾ ਕਹਿ ਕੇ ਬੁਲਾਉਂਦੇ ਸਨ। ਸੁਭਾਅ ਇਹਨਾਂ ਦਾ ਕੁਝ ਇਹੋ ਜਿਹਾ ਸੀ, ਕਈ ਦਫ਼ਾ ਗੱਲ ਗੱਲ 'ਤੇ ਗਾਲ ਕੱਢ ਛੱਡਦੇ ਸਨ। ਉਂਝ ਕਾਰ ਭੇਟਾ ਇਕੱਠੀ ਕਰਦੇ ਸਨ ਅਤੇ ਲਿਆ ਕੇ ਮਹਾਰਾਜ ਨੂੰ ਭੇਟ ਕਰਦੇ ਸਨ। ਦਸਵੰਧ ਮੰਗਣ ਵਾਸਤੇ ਚਲੇ ਜਾਂਦੇ ਸਨ, ਬਈ ਲਿਆਓ ਜੋ ਦਸਵੰਧ ਬਣਿਆ ਹੈ ਦੇ ਦਿਓ। ਇੱਕ ਘਰ ਵਿੱਚ ਗਏ, ਬਜ਼ੁਰਗ ਮਾਤਾ ਝਾੜੂ ਲਾਉਂਦੀ ਪਈ ਸੀ, ਆਖਣ ਲੱਗੇ ਲਿਆਓ ਗੁਰੂ ਕੇ ਨਿਮਿੱਤ ਸਭ ਤੋਂ ਉੱਤਮ ਜਿਹੜਾ ਆਰਥਿਕ ਪ੍ਰਬੰਧ ਹੈ, ਉਹ ਗੁਰੂ ਵੱਲੋਂ ਸਾਨੂੰ ਆਖਿਆ ਗਿਆ ਦਸਵੰਧ ਹੈ। ਕੋਈ ਸਿੱਖ ਗਰੀਬ ਨਹੀਂ ਰਹਿ ਸਕਦਾ, ਬਲਕਿ ਸੰਸਾਰ ਦਾ ਕੋਈ ਮਨੁੱਖ ਗਰੀਬ ਨਹੀਂ ਰਹਿ ਸਕਦਾ, ਜੇ ਦਸਵੰਧ ਕੱਢਿਆ ਜਾਵੇ। ਉਹ ਦਸਵੰਧ ਸ੍ਰੀ ਦਰਬਾਰ ਸਾਹਿਬ ਪਹੁੰਚੇ। ਉਂਝ ਤਾਂ ਬੜੇ ਲੋਕ ਮਿਲਦੇ ਨੇ ਜਿਨ੍ਹਾਂ ਨੇ ਦੁਕਾਨਾਂ ਖੋਲੀਆਂ ਹੋਈਆਂ ਨੇ ਔਰ ਦਸਵੰਧ ਖਾਂਦੇ ਪਏ ਨੇ, ਲੁੱਟਦੇ ਪਏ ਨੇ। ਹਾਂ, ਕੁਝ ਚੰਗੇ ਕਰਨੀ ਵਾਲੇ ਮਹਾਂਪੁਰਖ ਵੀ ਜਿਹੜੇ ਗਰੀਬ ਅਰਥ ਲੋੜਵੰਦਾਂ ਦੀ ਅਰਥ ਉਸ ਨੂੰ ਲਾ ਦਿੰਦੇ ਨੇ, ਪਰ ਸਾਡਾ ਸਭ ਤੋਂ ਮਹਾਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਹੈ, ਅੰਮ੍ਰਿਤਸਰ ਹੈ। ਬੜੀਆਂ ਸੰਸਥਾਵਾਂ, ਕਈ ਵਾਰੀ ਮੈਂ ਸੋਚ ਕੇ ਹੈਰਾਨ ਹੁੰਦਾ ਹਾਂ, 28,000 ਤੋਂ ਜ਼ਿਆਦਾ ਕਰਮਚਾਰੀ ਨੇ ਸ੍ਰੀ ਦਰਬਾਰ ਸਾਹਿਬ ਦੇ, ਸਾਰੇ ਗੁਰਦੁਆਰਾ ਸਾਹਿਬ ਮਿਲਾ 28,000 ਪਰਿਵਾਰਾਂ ਨੂੰ ਪਾਲਣਾ ਅਤੇ ਸੰਭਾਲਣਾ, ਉਹਨਾਂ ਦਾ ਇਲਾਜ ਕਰਨਾ, ਨਿਵਾਸ ਦੇਣਾ, ਇਹ ਸਾਰਾ ਕੁਝ ਸ੍ਰੀ ਦਰਬਾਰ ਸਾਹਿਬ ਤੋਂ ਚੱਲਦਾ ਹੈ, ਉਸ ਦੇ ਪ੍ਰਬੰਧ ਨਾਲ ਚੱਲਦਾ ਹੈ। ਅਗਰ ਅਸੀਂ ਆਪਣਾ ਦਸਵੰਧ ਸ੍ਰੀ ਦਰਬਾਰ ਸਾਹਿਬ ਭੇਜਣ ਲੱਗ ਪਈਏ ਤਾਂ ਸੰਸਾਰ ਅਤੇ ਸਿੱਖ ਤਾਂ ਗਰੀਬ ਕੀ ਰਹੇਗਾ, ਕੋਈ ਵੀ ਗਰੀਬ ਨਹੀਂ ਰਹੇ। ਇਹ ਚਾਚਾ ਫੱਗੂ ਦਸਵੰਧ ਲਿਆਉਂਦੇ ਸਨ, ਮਾਤਾ ਨੂੰ ਕਿਹਾ ਲਿਆ ਜੋ ਹੈ ਦੇ ਦੇ, ਆਖਣ ਲੱਗੀ ਘਰ 'ਤੇ ਕੱਖ ਵੀ ਨਹੀਂ ਹੈਗਾ, ਕਹਿਣ ਲੱਗੇ ਜੋ ਹੈਗਾ ਉਸ 'ਚੋਂ ਹੀ ਦਸਵੰਧ ਕੱਢ ਦੇਵੋ, ਕੋਈ ਲੋੜ ਨਹੀਂ ਬਈ ਬਹੁਤ ਜ਼ਿਆਦਾ ਕੱਢਣਾ, ਜਿੰਨਾ ਹੈ ਉਸ ਵਿੱਚੋਂ ਕੱਢਣਾ ਹੈ। ਆਖਣ ਲੱਗੀ ਘਰ ਵਿੱਚ ਤਾਂ ਕੂੜਾ ਹੀ ਹੈਗਾ, ਇਹ ਲੈ ਫੜ ਕੂੜਾ। ਚਾਚੇ ਫੱਗੂ ਨੇ ਝੋਲੀ 'ਚ ਪਵਾ ਲਿਆ ਕੇ ਦੇਖਿਆ ਇੱਕ ਬੇਰ ਦੀ ਗਿਟਕ ਸੀ ਦਬਾ ਦਿੱਤੀ। ਕੁਝ ਸਮੇਂ ਬਾਅਦ ਬੇਰੀ ਦਾ ਦਰਖਤ ਬਣ ਗਿਆ ਅਤੇ ਫਲ ਲੱਗੇ। ਇਹ ਐਸਾ ਸ਼ਰਧਾਲੂ ਸੀ, ਇਸਨੇ ਆਪਣੇ ਘਰ ਦਾ ਦਰਵਾਜ਼ਾ ਸ਼ਰਧਾ ਨਾਲ ਵੱਡਾ ਬਣਾਇਆ। ਉਹਨਾਂ ਇਲਾਕਿਆਂ ਵਿੱਚ ਆਮ ਲੋਕ ਰਹਿੰਦੇ ਸਨ, ਕੋਈ ਨਵਾਬ ਕੋਈ ਰਾਜੇ ਮਹਾਰਾਜੇ ਜਾਂ ਸੈਨਿਕ ਨਹੀਂ ਰਹਿੰਦੇ ਸਨ, ਦਰਵਾਜ਼ੇ ਛੋਟੇ ਹੀ ਹੁੰਦੇ ਸਨ। ਕਿਸੇ ਸੱਜਣ ਨੇ ਪੁੱਛਿਆ, ਚਾਚਾ ਇਤਨਾ ਉੱਚਾ ਦਰਵਾਜ਼ਾ ਕਿਉਂ ਲਗਵਾਇਆ ਹੈ? ਆਖਣ ਲੱਗਾ ਇਸ ਲਈ ਲਗਵਾਇਆ ਹੈ ਤਾਂ ਕਿ ਗੁਰੂ ਤੇਗ ਬਹਾਦਰ ਜਦੋਂ ਆਵਣ ਉਹਨਾਂ ਨੂੰ ਘੋੜੇ ਤੋਂ ਉਤਰਨਾ ਨਾ ਪਵੇ ਅਤੇ ਘੋੜੇ ਤੋਂ ਸਵਾਰ ਹੋਏ ਹੀ ਮੇਰੇ ਘਰ ਵਿੱਚ ਆ ਜਾਣ। ਇਹ ਪ੍ਰੇਮ ਸੀ ਉਸ ਗੁਰਸਿੱਖ ਦਾ, ਸਾਰਾ ਦਸਵੰਦ ਮਹਾਰਾਜ ਦੇ ਚਰਨਾਂ 'ਚ ਰੱਖਿਆ, ਇਹ ਫਲਾਣੇ ਦਾ, ਇਹ ਫਲਾਣੇ ਦਾ। ਸਤਿਗੁਰੂ ਵੀ ਅੰਤਰਯਾਮੀ ਨੇ, ਆਖਣ ਲੱਗੇ ਫਗੂਆ ਸਾਰਾ ਦਸਵੰਦ ਤੇ ਨਹੀਂ ਆਇਆ, ਕੁਝ ਰਹਿ ਗਿਆ, ਕੁਝ ਬਚ ਗਿਆ ਹੈ। ਕਿਹਾ ਮਹਾਰਾਜ ਮੈਂ ਦੇਖਦਾ ਹਾਂ ਕੁਝ ਬਚ ਗਿਆ ਹੋਵੇ। ਫਿਰ ਆ ਕੇ ਕਿਹਾ ਨਹੀਂ ਮਹਾਰਾਜ, ਸਾਰਾ ਹੀ ਦਸਵੰਦ ਆ ਗਿਆ ਹੈ। ਤੇ ਮੁਸਕੁਰਾ ਪਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਕਹਿਣ ਲੱਗੇ ਉਹ ਬੀਬੀ ਨੇ ਜਿਹੜਾ ਕੂੜਾ ਦਿੱਤਾ ਸੀ ਉਹਦੇ 'ਚ ਤੂੰ ਇੱਕ ਗਿਟਕ ਦਵਾਈ ਸੀ, ਉਹਦੇ ਬੇਰ ਲੱਗੇ ਹੋਏ ਨੇ ਤੇ ਸਾਨੂੰ ਸ਼ਿਕਾਇਆ ਹੀ ਕੋਈ ਨਹੀਂ, ਸਾਡੇ ਤੱਕ ਪਹੁੰਚਿਆ ਹੀ ਨਹੀਂ। ਲਿਆ ਇੱਕ ਬੇਰ ਸਾਨੂੰ ਸ਼ਿਕਾ ਤੇ ਬਾਕੀ ਸੰਗਤਾਂ ਵਿੱਚ ਵਰਤਾ ਦੇ, ਉਹਦਾ ਦਸਵੰਦ ਭੇਜਣਾ ਸਫਲ ਹੋ ਜਾਏਗਾ, ਤੇਰਾ ਲੈ ਕੇ ਆਉਣਾ ਸਫਲ ਹੋ ਜਾਏਗਾ। ਗੁਰਸਿੱਖ ਵੀ ਗੁਰੂ ਚਰਨਾਂ ਵਿੱਚ ਜੁੜੇ ਰਹਿੰਦੇ। ਉੱਥੇ ਮਹਾਰਾਜ ਨੇ ਸੰਗਤ ਕਾਇਮ ਕੀਤੀ, ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਸ ਨ ਸੁਜੈ, ਇਹ ਯਤਨ ਕਾਟ ਕਲ ਕਾਲ। ਆਓ ਥੋੜ੍ਹੇ ਜਿਹੇ ਸੰਖੇਪ ਸਮੇਂ ਵਿੱਚ ਪਾਵਨ ਸ਼ਬਦ ਦਾ ਪਾਠ ਤੇ ਅੱਖਰੀ ਅਰਥ ਸਰਵਣ ਕਰੀਏ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ, ਦੀਨ ਦਰਦ ਨਿਵਾਰ ਠਾਕੁਰ, ਰਾਖੇ ਜਾਨ ਕੀ ਆਪ।
ਗੁਰੂ ਅਰਜਨ ਦੇਵ ਸਾਹਿਬ ਫਰਮਾਨ ਕਰਦੇ ਨੇ, ਕਰਤਾ ਪੁਰਖ ਐਸਾ ਹੈ, ਨਿਮਾਣੇ ਨਿਤਾਣੇ ਦੁਖੀਆਂ ਦਰਦਮੰਦਾਂ ਦੀਨਾਂ ਦਾ ਆਪ ਦਰਦ ਨਿਵਾਰ ਦਿੰਦਾ। ਉਹ ਚਾਹੁੰਦਾ ਹੈ ਕਿਸੇ ਨੂੰ ਕੋਈ ਰੋਗ ਨਾ ਰਹੇ, ਕਿਸੇ ਨੂੰ ਕੋਈ ਸੋਗ ਨਾ ਰਹੇ, ਪਰ ਸਾਰਾ ਨਿਵਰਦਾ ਨਾਮ ਨਾਲ ਜੁੜ ਕੇ, ਗੁਰੂ ਦੀ ਸੰਗਤ ਵਿੱਚ ਗੁਰੂ ਦੇ ਨਾਮ ਨਾਲ ਜੁੜ ਕੇ। ਦੀਨ ਦਰਦ ਨਿਵਾਰ ਠਾਕੁਰ, ਸਾਰੇ ਦੁਖੀਆਂ ਗਰੀਬਾਂ ਦਾ ਹਰ ਤਰ੍ਹਾਂ ਦਾ ਦੁੱਖ ਦਰਦ ਨਿਵਾਰ ਕੇ ਫਿਰ ਆਪਣੇ ਸੇਵਕਾਂ ਦੀ ਪੈਜ ਵੀ ਆਪ ਰੱਖਦਾ, ਉਹਨਾਂ ਦੀ ਲਾਜ ਵੀ ਸਭ ਜਗ੍ਹਾ ਆਪ ਬਚਾ ਕੇ ਰੱਖਦਾ, ਲਾਜ ਖੁਆਰ ਨਹੀਂ ਹੋਣ ਦਿੰਦਾ। ਹਾਂਜੀ,
ਤਰਨ ਤਾਰਨ ਹਾਰ ਨਿਧ, ਦੁਖ ਨਾ ਸਕੈ ਬਿਆਪ।
ਕਲਯੁਗ ਦੇ ਦੁੱਖਾਂ ਦੇ ਸਾਗਰ ਤੋਂ ਤਾਰਨ ਵਾਸਤੇ ਜਹਾਜ਼ ਵੀ ਗੁਰੂ ਆਪ ਹੈ। ਤਰਨ ਤਾਰਨ ਹਰ ਨਿਧ, ਤੇ ਸਾਰੀਆਂ ਬਰਕਤਾਂ ਦਾ ਖਜ਼ਾਨਾ ਹੈ ਜਿਹੜਾ ਉਸ ਦੀ ਸੰਗਤ ਵਿੱਚ ਆ ਜਾਂਦਾ, ਨਾਮ ਨਾਲ ਜੁੜ ਜਾਂਦਾ, ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਵਿਆਪ ਨਹੀਂ ਸਕਦਾ।
ਸਾਧੂ ਸੰਗ ਭਜੋ ਗੋਪਾਲ,
ਗੁਰਮੁਖਾਂ ਦੀ ਗੁਰੂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਜਪ ਕਰਨਾ ਚਾਹੀਦਾ ਹੈ।
ਆਨ ਸੰਜਮ ਕਿਸ ਨਾ ਸੁਜੈ, ਇਹ ਯਤਨ ਕਾਟ ਕਲ ਕਾਲ।
ਹੋਰ ਕੋਈ ਸੰਜਮ, ਹੋਰ ਕੋਈ ਤਰੀਕਾ, ਕੋਈ ਸਾਧਨ ਨਾਮ ਤੋਂ ਬਿਨਾਂ ਦਿਖਾਈ ਨਹੀਂ ਪੈਂਦਾ। ਇਸ ਕਲਯੁਗ ਦੇ ਕਲੀ ਕਾਲ ਦੇ ਸਮੇਂ ਦੇ ਦੁੱਖਾਂ ਨੂੰ ਨਿਵਾਰਨ ਵਾਲਾ ਜੀ
ਰਹਾਉ ਆਦ ਅੰਤ ਦਿਆਲ ਪੂਰਨ, ਜਿਸ ਬਿਨਾ ਨਹੀਂ ਕੋਈ।
ਸੰਸਾਰ ਦੇ ਆਦਿ ਵਿੱਚ ਹੁਣ ਵੀ ਮੌਜੂਦ ਹੈ, ਅੰਤ ਵਿੱਚ ਵੀ, ਭਾਵ ਆਦਿ ਤੋਂ ਲੈ ਕੇ ਅੰਤ ਤੱਕ ਪਰਮਾਤਮਾ ਵਰਗਾ ਦੁੱਖਾਂ ਨੂੰ ਨਿਵਾਰਨ ਵਾਲਾ ਹੋਰ ਕੋਈ ਨਹੀਂ ਹੈ।
ਜਨਮ ਮਾਰਨ ਨਿਵਾਰ ਹਾਰ ਜਪ, ਸਿਮਰ ਸੁਆਮੀ ਸੋ।
ਵਾਰ ਵਾਰ ਦੇ ਜੰਮਣ ਦਾ ਮਰਨ ਦਾ ਪੁਰਖਾ ਦੁੱਖ ਨਿਵਾਰ ਲੈ, ਤੇ ਇਹ ਸਭ ਤੋਂ ਭਿਆਨਕ ਦੁੱਖ ਨਿਵਾਰਨ ਦਾ ਸਾਧਨ ਹੈ। ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ ਵਾਹਿਗੁਰੂ ਮਹਾਂਮੰਤਰ ਦਾ ਜਪ ਕਰਨਾ, ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ। ਉਹ ਜਿਹੜਾ ਸਾਰੇ ਜਗਤ ਦਾ ਮਾਲਕ ਹੈ, ਜਿਸ ਦੀ ਸੋਭਾ ਸਾਰੇ ਬ੍ਰਹਿਮੰਡ ਵਿੱਚ ਹੈ, ਉਸ ਦਾ ਜਪ ਕਰਨਾ ਹੈ। ਪਤਾ ਨਹੀਂ ਉਹ ਕਿਹੜੇ ਲੋਕ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਰ ਮੁਬਾਰਕ ਅੰਗ 'ਤੇ ਨਾਮ ਜਪਣ ਦੀ ਪ੍ਰੇਰਨਾ ਹੈ। ਸਤਸੰਗਤ ਦੀ ਪ੍ਰੇਰਨਾ ਹੈ, ਨਾਮ ਤੋਂ ਬਿਨਾਂ ਇੱਕ ਅੰਗ ਵੀ ਨਹੀਂ ਹੈਗਾ। ਪਤਾ ਨਹੀਂ ਉਹ ਕਿਹੜੇ ਲੋਕ ਹਨ ਜਿਹੜੇ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਹੀ ਨਹੀਂ, ਨਿਤਨੇਮ ਦੀ ਲੋੜ ਹੀ ਨਹੀਂ, ਅੰਮ੍ਰਿਤ ਛਕਣ ਦੀ ਲੋੜ ਹੀ ਨਹੀਂ ਹੈ, ਤਾਂ ਕਹਿਣਾ ਪਏਗਾ ਪੁਰਖਾ ਤੇਰੇ ਵਰਗੇ ਦੇ ਜੰਮਣ ਦੀ ਲੋੜ ਹੀ ਨਹੀਂ। ਤੂੰ ਜੰਮ ਕੇ ਐਵੇਂ ਆਪਣਾ ਖਾਨਦਾਨ ਕਲੰਕਿਤ ਕਰਦਾ ਪਿਆ, ਮਾਂ ਦੀ ਕੁੱਖ ਨੂੰ ਕਲੰਕਿਤ ਕਰਦਾ ਪਿਆ ਹੈ, ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਸਾਹਿਬ ਕਹਿੰਦੇ ਨੇ ਪ੍ਰਭੂ ਦਾ ਨਾਮ ਹੈ।
ਬੇਰਾ ਸਿਮਰਤ ਕਥੇ ਸਾਸਤ ਭਗਤ ਕਰੇ ਵਿਚਾਰ।
ਸਾਰੇ ਸ਼ਾਸਤਰ, ਭਗਤ ਜਨ, ਵੇਦ ਆਦਿਕ ਧਰਮ ਪੁਸਤਕੇ, ਉਹਨਾਂ ਦਾ ਗਿਆਨ ਇਹੀ ਕਹਿੰਦਾ ਹੈ, ਵਿਚਾਰ ਇਹੀ ਕਹਿੰਦੀ ਹੈ ਕਿ ਨਾਮ ਜਪਣਾ ਹੈ ਪ੍ਰਭੂ ਦਾ।
ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ।
ਸਿਮਰਨ ਕਰਦਿਆਂ ਤੇ ਗੁਰੂ ਦੀ ਸੰਗਤ ਕਰਦਿਆਂ ਜਨਮਾਂ ਜਨਮਾਂ ਦਾ ਅਗਿਆਨਤਾ ਦਾ ਹਨੇਰਾ ਵੀ ਮਿਟ ਜਾਂਦਾ ਹੈ।
ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ।
ਸੇਵਕ ਦੇ ਹਿਰਦੇ ਦਾ ਆਸਰਾ, ਟੇਕ, ਰਾਸ ਪੂੰਜੀ ਸਭ ਕੁਝ ਪਰਮਾਤਮਾ ਦਾ ਸੋਹਣਾ ਨਾਮ ਹੈਗਾ ਹੈ। ਨਾਮ ਨੂੰ ਹੀ ਚਰਨ ਕਮਲ ਕਿਹਾ ਗਿਆ, ਕਿਉਂਕਿ ਸਾਰਾ ਸਰੀਰ ਸਾਡੇ ਪੈਰਾਂ ਦੇ ਆਸਰੇ ਚੱਲਦਾ, ਚਰਨਾਂ ਦੇ ਆਸਰੇ ਹੈ, ਸਾਰਾ ਬ੍ਰਹਿਮੰਡ ਨਾਮ ਦੇ ਆਸਰੇ ਚੱਲਦਾ। ਇਸ ਲਈ ਸਾਹਿਬ ਕਹਿੰਦੇ ਨੇ ਭਗਤ ਜਨਾਂ ਦਾ ਆਸਰਾ ਪੂੰਜੀ ਸਭ ਕੁਝ ਨਾਮ ਹੀ ਹੈਗਾ ਹੈ।
ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇ।
ਪਰਮਾਤਮਾ ਦਾ ਆਸਰਾ ਹੀ ਉਹਨਾਂ ਦਾ ਤਾਣ ਮਾਣ ਹੈ, ਉਹਨਾਂ ਦਾ ਬਲ ਹੈ, ਉਹਨਾਂ ਦਾ ਦੀਵਾਨ ਹੈ। ਹਰ ਵਸਤੂ, ਹਰ ਆਸਰਾ ਭਗਤ ਜਨਾਂ ਦਾ ਨਾਮ ਹੀ ਹੈਗਾ ਹੈ। ਐਸੇ ਬੋਲ ਮੇਰੇ ਸਾਹਿਬ ਬਾਣੀ 'ਚ ਕਹਿੰਦੇ ਨੇ, ਵਕਤ ਦਾ ਤਕਾਜ਼ਾ ਹੈ, ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ। ਦੋ ਦਿਨਾਂ ਦੀ ਸੇਵਾ ਸਾਹਿਬ ਜੀ ਦੇ ਦਰੋਂ ਦਾਸ ਦੀ ਝੋਲੀ 'ਚ ਪਈ ਸੀ, ਜੋ ਅੱਜ ਸੰਪੂਰਨ ਹੋਈ ਹੈ। ਦਾਸ ਧੰਨਵਾਦ ਕਰਨਾ ਚਾਹੁੰਦਾ ਹੈ, ਸਭ ਤੋਂ ਪਹਿਲਾਂ ਮਾਨਨੀਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀਆਂ ਦਾ, ਜੋ ਬਹੁਤ ਹੀ ਨਿਰਮਲ ਹਿਰਦਾ ਬੜੇ ਪਿਆਰ ਨਾਲ ਨਿਵਾਜਦੇ ਨੇ। ਸਤਿਕਾਰਯੋਗ ਜਥੇਦਾਰ ਅਵਤਾਰ ਸਿੰਘ ਜੀਆਂ ਦਾ, ਜੋ ਬਹੁਤ ਪਿਆਰ ਨਾਲ ਨਿਵਾਜਦੇ ਨੇ। ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਰਦਾਸ ਧੰਨਵਾਦੀ ਹੈ, ਇਹ PTC ਚੈਨਲ ਦਾ ਵੀ, ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਦਰ ਦੀ ਆਵਾਜ਼ ਨੂੰ ਇਸ ਧਰਤੀ ਦੇ ਜ਼ਰੇ ਜ਼ਰੇ ਤੱਕ ਪਹੁੰਚਾਇਆ। ਸਾਰੇ ਪਰਿਵਾਰ ਦੂਰ ਦਰਾਜ ਤੱਕ ਕਰੋੜਾਂ ਦੀ ਗਿਣਤੀ ਵਿੱਚ ਸਵੇਰੇ ਦਰਬਾਰ ਸਾਹਿਬ ਤੋਂ ਕੀਰਤਨ ਸੁਣਦੇ ਨੇ, ਫਿਰ ਮੰਜੀ ਸਾਹਿਬ ਤੋਂ ਹੁਕਮਨਾਮੇ ਦੀ ਵਿਚਾਰ ਸਰਵਣ ਕਰਦੇ ਨੇ। ਦੋ ਦਿਨ ਸੇਵਾ ਕਰਦਿਆਂ ਹੋਈਆਂ ਭੁੱਲਾਂ ਨੂੰ ਨਜ਼ਰ ਅੰਦਾਜ਼ ਕਰ ਦੇਣਾ, ਭੁੱਲਾਂ ਚੁੱਕਾਂ ਦੀ ਖਿਮਾ ਦਾਸ ਦੀ ਝੋਲੀ 'ਚ ਪਾਉਣੀ, ਗੁਰੂ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਉਣੀ ਹੈ। ਮਹਾਰਾਜ ਦੇ ਅੱਖ ਪ੍ਰਕਾਸ਼ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਦਾਸ ਖਿਮਾ ਪ੍ਰਾਰਥੀ ਹੈ। ਆਓ ਇਹਨਾਂ ਪੰਕਤੀਆਂ ਜੋ ਅਖੀਰ ਵਿੱਚ ਨੇ, ਰਲ ਕੇ ਸਾਰੇ ਇਹਨਾਂ ਦਾ ਪਾਠ ਕਰੀਏ, ਫਿਰ ਅਰਦਾਸ ਵਿੱਚ ਸ਼ਾਮਲ ਹੋਵਾਂਗੇ।
ਚਰਨ ਕਮਲ
ਆਧਾਰ ਜਨ ਕਾ ਰਾਸ ਪੂੰਜੀ ਏਕ, ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ।